चरण कमल शरणं रमणं गोपाल कीर्तन है, साध संगेन तरणं नानक महासागर पै दुत्र है। सिर मस्तक रखिया पार ब्रह्मं, हस्त काया रखिया परमेश्वर है। आत्म रखिया गोपाल स्वामी, तन चरण रखिया जगदीश्वर है। सर्व रखिया गुरदयाल है, पै दुख विनाशन है। भगत वछल अनाथ नाथे, शरण नानक पुरख अचुत है। जेन कला धार्यो आकाशं, वैसंतरं काष्ट बेष्टं। जेन कला सास सूर नक्षत्र ज्योत्यं, सासं शरीर धारणं।
इस पंगती दे विश्राम ते पाठी सिंघां नूं भुलेखा पै जांदा है, जो कि नक्षत्र ते ही आके रुक जांदे ने, कि जेन कला सस सूर नक्षत्र ज्योत्यंग सासं शरीर धारण, पर वह विश्राम शुद्ध नहीं। ये विश्राम जिमें आप जी ने भाई साहब जी पासों सरवण किया है, जेन कला सास सूर नक्षत्र ज्योत्यंग सासं शरीर धारण।
जेन कला सास सूर नक्षत्र ज्योत्यंग सासं शरीर धारणं। जेन कला मात गर्भ प्रतपालं, नह छे दंत जठर रोगण है।
नह छे दंत जठर रोगण है, दद्दी दा इथे उचारण है। आपां बेध्यानी विच शेजंत पढ़ जांदे आ, शेजंत जज्जे नाल नहीं, शेदंत दद्दी दे नाल है, ये ख्याल रखना।
जेन कला मात गर्भ प्रतपालं, नह छे दंत जठर रोगण है। तेन कला अस्तंभं सरोवरं, नानक नह छे जंत तरंग तोयण है।
तोयण है, ये उच्चारण आप जी ने चेते रखना जी।
गोसाई गृष्ट रूपेण सिमरणं सर्वत्र जीवन है। लब्ध्यं संत संगेण नानक, स्वच्छ मार्ग हर भगतन है। मस्कं पगनंत सैलं,
पगनंत इकट्ठा है, पगनं ता वखरा वखरा नहीं करना, पगनंत भन्न देंदा है। जे परमात्मा कृपा करे ता मस्कं पगनंत सैलं, मच्छर पहाड़ नूं भन्न देवे, तोड़ देवे। हाँ जी,
मस्कं पगनंत सैलं करदमं तरंत पपील कह।
तुरंत ये भी पोला बोलना, तुरंत नहीं कहना, तत्ते नूं औंकड़ ला के तुरंत भी नहीं बोलना, तुरंत तर जांदी है। करदमं तुरंत पपील कह, छोटी जी कीड़ी बहुत वड्डे चिक्कड़ नूं, बड़ी दल दल नूं तर जावे।
सागरं लंघंत पिंगं, ताम प्रकाश अंध कह। साध संगेण सिमरंत गोबिंद, शरण नानक हर हर हरे। तिलक हीणं जथा विप्रा, अमर हीणं जथा राजन है। आवध हीणं जथा सूरा, नानक धर्म हीणं तथा वैष्णव है।
वैष्णव है, सस्से दे चरणा विच नन्ना है, सो वैष्णव है, ये पाठ का उच्चारण है जी।
न शंखं न चक्रं न गदा न श्यामं,
गदा गदा शस्त्र का नाम है, गुरज का, गदा नहीं बोलना, दद्दे दे नाल गदा उच्चारण ये ख्याल रखना।
न शंखं न चक्रं न गदा न श्यामं, अश्चर्य रूपं रहंत जन्मं, नेत नेत कथंत वेदा, ऊच मूच अपार गोविंद है। बसंत साध हृदयं अचुत, बुझंत नानक बड़ भागी है। उद्यान बसनं संसारं, संबंधी स्वान स्याल खर है।
स्वान सस्से अंकड़ ऐड़े कन्ना नन्ना, स्वान
ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਘਰ ਹੈ ਬਿਖਮ ਸਥਾਨ ਮਨਮੋਹ ਮਦਿਰੰ ਮਹਾ ਅਸਾਧ ਪੰਚ ਤਸਕਰ ਹੈ ਹੀਤ ਮੋਹ ਭੈ ਭਰਮ ਭ੍ਰਮਣੰ ਅਹੰ ਫਾਂਸ ਤੀਖਣ ਕਠਿਨ ਹੈ ਪਾਵਕ ਤੋ ਅਸਾਧ ਘੋਰੰ ਅਗਮ ਤੀਰ ਨਹਿ ਲੰਘਨ ਹੈ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਣ ਉਧਰਨ ਕਿਰਪਾ
ਉਧਰਨ ਕਿਰਪਾ ਕਈ ਪਾਠੀ ਇੱਥੇ ਉਦਾਹਰਣ ਬੋਲ ਜਾਂਦੇ ਨੇ ਉਧਰਨ ਕਿਰਪਾ ਸ਼ੁੱਧ ਉਚਾਰਨ ਹੈ ਜੀ ਹਾਂਜੀ ਉੱਪਰ ਪਾਠ ਆਇਆ ਸੀ ਬਿਖਮ ਸਥਾਨ ਮਨ ਮੋਹ ਮਦਰਿੰਗ ਮਦਿਰੰਗ ਮਦਰੰਗ ਨਹੀਂ ਪੜ੍ਹਨਾ ਅਤੇ ਜਾਂ ਮੰਦਰੰਗ ਵੀ ਨਹੀਂ ਪੜ੍ਹ ਜਾਣਾ ਕਈ ਇੱਥੇ ਮੰਦਰ ਪੜ੍ਹ ਜਾਂਦੇ ਨੇ ਕਈ ਮੰਦਰੰਗ ਪੜ੍ਹ ਜਾਂਦੇ ਨੇ ਅਤੇ ਕਈ ਮਦਰੰਗ ਪੜ੍ਹ ਜਾਂਦੇ ਨੇ ਮਦਰੰਗ ਮੰਮਾ ਦੱਦੀ ਸਿਹਾਰੀ ਰਾਰੇ ਟਿੱਪੀ ਮਦਰੰਗ
ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸਗਲਿਆਂ ਰੋਗ ਖੰਡਣ ਹੈ ਸਾਧ ਸੰਗੇਣ ਗੁਣ ਰਮਤ ਨਾਨਕ ਸਰਣ ਪੂਰਨ ਪਰਮੇਸੁਰ ਹੈ ਸਿਆਮਲੰ ਮਧੁਰ ਮਨੁੱਖਿਅੰ ਹਿਰਦਯੰ ਭੂਮ ਵੈਰਣ ਹੈ ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨ ਹੈ ਅਚੇਤ ਮੂੜਾ ਨਾ ਜਾਣੰਤ
ਸਾ ਸੰਗਤ ਜੀ ਜੋ ਵਿਚਾਰ ਆਈ ਇਹ ਪੰਜਾਹਵਾਂ ਸਲੋਕ ਜਿਹੜਾ ਚੱਲ ਰਿਹਾ ਹੈ ਸਰੀਰ ਸਵਾਸਥ ਖੀਣ ਸਮਏ ਪੰਜਾਹਵਾਂ ਸਲੋਕ ਆਪ ਜੀ ਪਿੱਛੇ ਦੇਖੋ ਜੋ ਆਰੰਭ ਹੋ ਰਿਹਾ ਹੈ ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੋ ਸੋ ਇਸ ਦਾ ਆਪ ਜੀ ਅੱਗੇ ਪਾਠ ਦੇਖ ਰਹੇ ਹੋ ਸਰੀਰ ਸਵਾਸਥ ਖੀਣ ਸਮਏ ਇਹਦੇ ਵਿੱਚ ਥੱਥੇ ਦੀ ਅਗਲੀ ਲੀਕ ਆਪ ਜੀ ਨੂੰ ਮਿਟੀ ਹੋਈ ਨਜ਼ਰ ਆ ਰਹੀ ਹੈ ਇਹ ਕੋਈ ਮਿਸਪ੍ਰਿੰਟਿੰਗ ਨਹੀਂ ਕੋਈ ਗਲਤੀ ਨਹੀਂ ਸੋ ਇਹ ਅੱਧਾ ਥੱਥਾ ਹੈ ਸੋ ਇਹ ਅੱਧੇ ਥੱਥੇ ਦੀ ਇੱਥੇ ਆਵਾਜ਼ ਹੈ ਨਾ ਸਵਾਸਥ ਸੋ ਇਸ ਕਰਕੇ ਇਹ ਕੋਈ ਗਲਤੀ ਨਹੀਂ ਹੈ ਅਤੇ ਨਾ ਹੀ ਮਿਸਪ੍ਰਿੰਟਿੰਗ ਹੈ ਹੋਰ ਵੀ ਪਾਠ ਐਸੇ ਹਨ ਸੋ ਇਹਦੇ ਵਿੱਚ ਆਪ ਜੀ ਨੇ ਇਹ ਖਿਆਲ ਰੱਖਣਾ ਜੀ ਇਹ ਵਿਸਾ ਸਿੰਘ ਜੀ ਥੱਥੇ ਦਾ ਇੱਕ ਰੂਪ ਹੈ ਸੋ ਇਹ ਸੰਸਕ੍ਰਿਤ ਦੇ ਅੱਖਰ ਨੂੰ ਪੰਜਾਬੀ ਵਿੱਚ ਲਿਖਣ ਵਾਸਤੇ ਪ੍ਰਾਤਨ ਸਰੂਪਾਂ ਦੇ ਵਿੱਚ ਇਹ ਰੂਪ ਆਉਂਦਾ ਹੈ ਸੋ ਬੇਨਤੀ ਹੈ ਭਾਈ ਹੁਣ ਆਪਾਂ ਵਿਚਾਰ ਨੂੰ ਸੰਕੋਚ ਲਈਏ ਪਾਠ ਅੱਗੇ ਕਰੀਏ
ਵਾਹਿਗੁਰੂ ਜੀ ਇਹ ਪਾਠ ਕੋਈ ਅਸ਼ੁੱਧ ਨਹੀਂ ਕਿਹਾ ਜਾ ਸਕਦਾ ਜੀ ਇਹ ਪਾਠ ਇਸੇ ਪ੍ਰਕਾਰ ਵੀ ਆ ਜਾਂਦਾ
ਇਹ ਥੱਥੇ ਦਾ ਰੂਪ ਹੈ ਇਹਦੇ ਵਿੱਚ ਹੋਰ ਕਿਸੇ ਪ੍ਰਕਾਰ ਦਾ ਭਰਮ ਨਹੀਂ ਕਰਨਾ ਕੋਈ ਇਹ ਮਿਸਪ੍ਰਿੰਟਿੰਗ ਨਹੀਂ ਹੈ ਕੋਈ ਗਲਤੀ ਨਹੀਂ ਹੈ ਇਹ ਵੀ ਥੱਥੇ ਦਾ ਰੂਪ ਪ੍ਰਾਤਨ ਸਰੂਪਾਂ ਵਿੱਚ ਆ ਰਿਹਾ ਸਰੀਰ ਸਵਸਥ ਖੀਣ ਸਮੇਂ ਹੋਰ ਵੀ ਕਈ ਥਾਵਾਂ 'ਤੇ ਐਸੇ ਰੂਪ ਦੇ ਆਪ ਦੇ ਦਰਸ਼ਨ ਪਿੱਛੇ ਵੀ ਕੀਤੇ ਨੇ ਸੋ ਇਸ ਨੂੰ ਇਸੇ ਤਰ੍ਹਾਂ ਸਹੀ ਜਾਣਨਾ ਕੋਈ ਸ਼ੰਕਾ ਨਹੀਂ ਕਰਨਾ ਹਾਂਜੀ ਚਲੋ ਜੀ
ਅਚੇਤ ਮੂੜਾ ਨਾ ਜਾਣੰਤ ਕਟੰਤ ਸਾਸਾ ਨਿਤ ਪ੍ਰਤੇ ਛਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ ਰਚੰਤ ਪੁਰਖ ਕੁਟੰਬ ਲੀਲਾ ਅਨਿਤ ਆਸਾ ਵਿਖਿਆ ਬਿਨੋਦ ਪਰਮੰਤ ਪਰਮੰਤ ਬਹੁ ਜਨਮ ਹਾਰਿਓ ਸਰਣ ਨਾਨਕ ਕਰੁਣਾਮਯ ਹੈ ਹੇ ਜਿਹ ਬੇ ਹੇ ਰਸ ਗੇ ਮਧੁਰ ਪ੍ਰਿਯ ਤੁਯੰ ਸਤ ਹਤੰ ਪਰਮ ਬਾਦੰ ਅਵਰਤ ਇੱਥ ਹੈ ਸੁਧ ਅਛਰਣ ਹੈ ਸਤ ਹਤੰ ਪਰਮ ਬਾਦੰ ਅਵਰਤ ਇੱਥ ਹੈ ਸੁਧ ਅਛਰਣ ਹੈ ਗੋਬਿੰਦ ਦਾ ਮੋਦਰ ਮਾਧਵੇ
ਸਤ ਹਤੰ ਪਰਮ ਬਾਦੰ ਅਵਰਤ ਇੱਥ ਹੈ ਸੁਧ ਅਛਰਣ ਹੈ ਅਵਰਤ ਅਵਰਤ ਇਉਂ ਇਹ ਪਾਠ ਹੈ ਅਵਰਤ ਹਾਂਜੀ
ਗਰਭੰਤ ਨਾਰੀ ਮਦੋਨ ਮਤੰ
ਗਰਭੰਤ ਨਾਰੀ ਗਰਭੰਤ ਨਾਰੀ ਨਹੀਂ ਕਰਨਾ ਆਮ ਇਹ ਗਲਤੀ ਸੁਣਨ ਨੂੰ ਮਿਲਦੀ ਹੈ ਗਰਭੰਤ ਨਹੀਂ ਗਰਭੰਤ ਨਾਰੀ ਮਦੋਨ ਮਤੰ
ਗਰਭੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਨ ਹੈ ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਧਿਗ ਜਨਮ ਨਹਿ, ਚਰਨ ਕਮਲ ਨਹਿ ਭਜੰਤ। ਤ੍ਰਿਣ ਸਮਾਨ ਧਿਗ ਜਨਮ ਨਹਿ,
ਤ੍ਰਿਣ ਸਮਾਨ ਧਿਗ ਜਨਮ ਨਹਿ। ਸਰੂਪਾਂ ਵਿੱਚ ਧਿਗ ਪੈਰ ਰਾਰਾ ਲਾ ਕੇ ਵੀ ਛਪਿਆ ਹੁੰਦਾ, ਦੋਨੋਂ ਪਾਠ ਪ੍ਰਚਲਿਤ ਹਨ, ਧਿਗ ਵੀ ਔਰ ਧਿਗ ਵੀ। ਮੁੱਖ ਰੂਪ ਵਿੱਚ ਆਪ ਜੀ ਨੇ ਧਿਗ ਨੂੰ ਸ਼ੁੱਧ ਜਾਣਨਾ ਜੀ।
ਹੇ ਪਪੀਲ ਕਾ ਗ੍ਰਸਟੇ, ਗੋਬਿੰਦ ਸਿਮਰਨ ਤੁਯੰ ਧਨੇ, ਨਾਨਕ ਅਨਿਕ ਬਾਰ ਨਮੋ ਨਮ ਹੈ। ਤ੍ਰਿਣੰ ਤਾ ਮੇਰੰ, ਸਹਿਕੰ ਤਾ ਹਰੀਯੰ, ਬੂਡੰ ਤਾ ਤਰੀਯੰ, ਊਣੰ ਤਾ ਭਰੀਯੰ। ਅੰਧਕਾਰ ਕੋਟ ਸੂਰ ਉਜਾਰੰ, ਬਿਨਵੰਤ ਨਾਨਕ ਹਰ ਗੁਰਦਯਾਰੰ। ਬ੍ਰਹਮਣ ਹੈ ਸੰਗ ਉਧਰਣੰ, ਬ੍ਰਹਮ ਕਰਮ ਜੇ ਪੂਰਨ ਹੈ, ਆਤਮ ਰਤੰ ਸੰਸਾਰ ਗਹੰ, ਤੇ ਨਰ ਨਾਨਕ ਨਿਹਫਲ ਹੈ।
ਆਤਮ ਰਤੰ ਸੰਸਾਰ ਗਹੰ, ਤੇ ਨਰ ਨਾਨਕ ਨਿਹਫਲ ਹੈ। ਸਾਧ ਸੰਗਤ ਜੀ, ਸਰੂਪਾਂ ਦੇ ਛਪਣ ਦੇ ਵਿੱਚ ਇੱਥੇ ਕੁਝ ਭੇਦ ਆਉਂਦੇ ਨੇ, ਪੁਰਾਤਨ ਸਰੂਪਾਂ ਦੀ ਲਿਖਤੀ ਵਿੱਚ ਵੀ ਅਤੇ ਪੁਰਾਤਨ ਜਿਹੜੇ ਛਾਪੇ ਦੇ ਸਰੂਪ ਛਪੇ ਨੇ ਉਹਨਾਂ ਵਿੱਚ ਵੀ। ਉਹ ਭੇਦ ਇਉਂ ਆਉਂਦਾ ਕਿ ਆਤਮ ਰਤੰ ਸੰਸਾਰ, ਇੱਥੇ ਡੰਡੀਆਂ ਆ ਜਾਂਦੀਆਂ, ਅਤੇ ਅੱਗੇ ਗਹੰਗ ਅਤੇ ਨਰ ਨਾਨਕ ਨਿਹਫਲੈ ਇਉਂ ਹੁੰਦਾ ਹੈ। ਅਤੇ ਕਈ ਸਰੂਪਾਂ ਵਿੱਚ ਇਹ ਡੰਡੀਆਂ ਨਹੀਂ ਹੋਣੀਆਂ ਚਾਹੀਦੀਆਂ ਵੀ ਨਹੀਂ, ਪਰ ਜੇ ਹੋਣ ਵੀ ਪਾਠ ਤਾਂ ਵੀ ਇੱਦਾਂ ਹੀ ਹੋਵੇਗਾ ਕਿ ਆਤਮ ਰਤੰ ਸੰਸਾਰ ਗਹੰਗ ਅਤੇ ਨਰ ਨਾਨਕ ਨਿਹਫਲੈ ਹੈ। ਇਹ ਆਪ ਜੀ ਨੇ ਖਿਆਲ ਰੱਖਣਾ, ਗਹੰਗ 'ਤੇ ਆ ਕੇ ਹੀ ਵਿਸ਼ਰਾਮ ਲੱਗੇਗਾ। ਆਤਮ ਰਤੰ ਸੰਸਾਰ ਗਹੰਗ ਤੇ ਨਰ ਨਾਨਕ ਨਿਹਫਲੈ।
ਪਰ ਦਰਬ ਹਿਰਣੰ ਬਹੁ ਵਿਘਨ ਕਰਣੰ, ਉਚਰਣੰ ਸਰਬ ਜੀਅਕ ਹੈ। ਲਾਉ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ, ਕਰਮ ਕਰਤ ਸ ਸੁਕਰ ਹੈ।
ਲਾਉ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ, ਤਿਪਤ ਅਤਿਪਤ, ਅਤਪਤ ਨਹੀਂ ਇੱਥੇ ਬੋਲਣਾ, ਕਈ ਅਣਜਾਣ ਪਾਠੀ ਅਤਪਤ ਬੋਲ ਜਾਂਦੇ ਨੇ, ਅਤਿਪਤ। ਹਾਂਜੀ, ਕਰਮ ਕਰਤ ਸ ਸੂਕਰ ਹੈ, ਕਈਆਂ ਥਾਵਾਂ 'ਤੇ ਸੱਸੇ ਨੂੰ ਸਿਹਾਰੀ ਵੀ ਲੱਗੀ ਹੁੰਦੀ ਹੈ, ਸੇ ਸੂਕਰ ਹੈ, ਪਰ ਅਸਲ ਜਿਹੜਾ ਸ਼ੁੱਧ ਹੈ ਉਹ ਸੱਸਾ ਮੁਕਤਾ ਹੈ, ਔਰ ਉਸਨੂੰ ਇਕੱਲਿਆਂ ਹੀ ਬੋਲਣਾ ਹੈ। ਕਰਮ ਕਰਤ ਸ ਸੂਕਰ ਹੈ, ਸ ਦਾ ਭਾਵ ਹੈ ਸਦਰਸ਼, ਬਰਾਬਰ, ਵਰਗੇ, ਸੂਰਾਂ ਵਰਗੇ ਕਰਮ। ਹਾਂਜੀ,
ਮਤੇ ਸਮੇਵ ਚਰਣੰ ਉਧਰਣੰ ਪੈ ਦੁੱਤਰ ਹੈ, ਅਨੇਕ ਪਾਤਿਕ ਹਰਣੰ, ਨਾਨਕ ਸਾਧ ਸੰਗਮ ਨ ਸੰਸਿਆ ਹੈ।
ਸੰਸਿਆ ਹੈ, ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ, ਇੱਥੇ ਵੀ ਜਈਏ ਵਿੱਚੋਂ ਈੜੀ ਅਤੇ ਐੜਾ ਦੋਵੇਂ ਨਿਕਲਣਗੇ, ਇਉਂ ਪਾਠ ਹੋਵੇਗਾ, ਸੰਸਿਆ ਹੈ।
ਹਾਂਜੀ, ਵਾਹਿਗੁਰੂ ਜੀ, ਸਾਧ ਸੰਗਤ ਜੀ, ਆਪ ਜੀ ਨੇ ਪਹਿਲੇ ਜੋ ਸਹਿਜ ਕ੍ਰਿਤੀ ਸਲੋਕ ਸਰਵਣ ਕੀਤੇ ਹਨ, ਆਪ ਜੀ ਨੂੰ ਬਹੁਤ ਹੀ ਵਿਸਤਾਰ ਨਾਲ ਗਿਆਨੀ ਜੀ ਮਹਾਰਾਜ ਜੀ ਨੇ ਇਸ ਦੀ ਭੂਮਿਕਾ ਉਥਾਨਕਾ ਬਾਰੇ ਵਿਸਤਾਰ ਨਾਲ ਦੱਸਿਆ ਸੀ। ਹੁਣ ਇਹ ਸਲੋਕ ਸਹਿਜ ਕ੍ਰਿਤੀ ਦੇ ਜੋ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਹਿਲੇ ਚਾਰ ਸਲੋਕ, ਉਸ ਤੋਂ ਉਪਰੰਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ 67 ਸਲੋਕ ਜੋ ਆਏ ਹਨ, ਕੁੱਲ 71 ਸਲੋਕ ਇੱਥੋਂ ਤੱਕ ਸੰਪੂਰਨ ਹੋ ਚੁੱਕੇ ਹਨ। ਜਦੋਂ ਹਰੀ ਲਾਲ ਕ੍ਰਿਸ਼ਨ ਲਾਲ ਸਤਿਗੁਰੂ ਜੀ ਤੋਂ ਜੇ ਉਪਦੇਸ਼ ਉਹਨਾਂ ਨੇ ਸਰਵਣ ਕੀਤਾ ਅਤੇ ਉਹਨਾਂ ਦੇ ਜੋ ਅੰਦਰ ਦਾ ਮੋਹ ਸੀ, ਅਸਕਤੀ ਸੀ, ਉਸ ਦੀ ਨਿਵਿਰਤੀ ਹੋ ਗਈ, ਉਹਨਾਂ ਨੂੰ ਪੂਰਨ ਸ਼ਾਂਤੀ ਪ੍ਰਾਪਤ ਹੋਈ, ਆਨੰਦ ਇੰਨਾ ਜ਼ਿਆਦਾ ਉਹਨਾਂ ਨੂੰ ਆਇਆ ਕਿ ਉਹਨਾਂ ਨੇ ਸਤਿਗੁਰੂ ਜੀ ਜਦੋਂ ਇੰਨੇ ਸਲੋਕ ਉਚਾਰਨ ਕਰਕੇ ਰੁਕੇ ਹਨ ਅਤੇ ਉਹਨਾਂ ਦਾ ਮਨ ਇੰਨਾ ਗਦਗਦ ਹੋ ਗਿਆ ਸੀ, ਇੰਨੇ ਆਨੰਦ ਵਿੱਚ ਆ ਗਏ ਸਨ ਕਿ ਉਹ ਨਹੀਂ ਸਨ ਚਾਹੁੰਦੇ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਉਪਦੇਸ਼ ਬੰਦ ਹੋਵੇ, ਭਾਵ ਸਤਿਗੁਰੂ ਜੀ ਕਿਰਪਾ ਕਰਦੇ ਹੀ ਰਹਿਣ। ਉਹਨਾਂ ਦਾ ਮਨ ਇੰਨਾ ਜ਼ਿਆਦਾ ਇਸ਼ਟਿਤ ਹੋ ਗਿਆ, ਉਹਨਾਂ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਮਹਾਰਾਜ ਜੀ ਕਿਰਪਾ ਕਰੋ। ਆਪ ਜੀ ਨੇ ਬੜੀ ਕਿਰਪਾ ਕੀਤੀ, ਜੋ ਸਾਡਾ ਸੰਸਾਰਕ ਮੋਹ ਅਸਕਤੀ ਅਹੰਤਾ ਮਮਤਾ ਆਪ ਜੀ ਦਾ ਪਵਿੱਤਰ ਉਪਦੇਸ਼ ਸਰਵਣ ਕਰਕੇ ਉਸ ਦੀ ਨਿਵਿਰਤੀ ਤਾਂ ਹੋ ਗਈ ਹੈ, ਪਰ ਸਾਡਾ ਮਨ ਅਜੇ ਵੀ ਚਾਹੁੰਦਾ ਹੈ, ਤ੍ਰਿਪਤੀ ਨਹੀਂ ਹੋ ਰਹੀ ਆਪ ਜੀ ਦੇ ਮੁਖਾਰਬਿੰਦ ਦੇ ਉਪਦੇਸ਼ ਸਰਵਣ ਕਰਨ ਨੂੰ। ਸਾਡਾ ਮਨ ਅਜੇ ਵੀ ਬਹੁਤ ਚਾਹੁੰਦਾ ਹੈ, ਹੋਰ ਕੋਈ ਗਾਥਾ ਸਰਵਣ ਕਰਾਓ, ਕਿਰਪਾ ਕਰੋ। ਅਤੇ ਸਤਿਗੁਰੂ ਜੀ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਰੇ ਸੰਸਾਰ ਦੇ ਜੀਵਾਂ ਦਾ ਮੋਹ ਅਤੇ ਅਸਕਤੀ ਅਤੇ ਸੰਸਾਰ ਦੇ ਜੰਜਾਲਾਂ ਤੋਂ ਨਿਵਿਰਤੀ ਕਰਾਉਣ ਵਾਸਤੇ ਫਿਰ ਇਹ ਗਾਥਾ ਬਾਣੀ ਜੋ ਅੱਗੇ ਆਰੰਭ ਹੋ ਰਹੀ ਹੈ ਇਹ ਫਿਰ ਉਚਾਰਨ ਕੀਤੀ। ਔਰ ਦੂਸਰੀ ਉਥਾਨਕਾ ਭੂਮਿਕਾ ਮਹਾਂਪੁਰਸ਼ ਇਹ ਵੀ ਦੱਸਦੇ ਹਨ ਕਿ ਇੱਕ ਦਿਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਸ ਵੇਲੇ ਦੀਵਾਨ ਵਿੱਚ ਆ ਕਰਕੇ ਸੰਗਤਾਂ ਵਿੱਚ ਵਿਰਾਜਮਾਨ ਹੋਏ, ਉਸ ਵੇਲੇ ਸਾਰੀਆਂ ਸੰਗਤਾਂ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ ਕਿ ਐ ਸਤਿਗੁਰੂ ਜੀ, ਆਪ ਜੀ ਬਹੁਤ ਕਿਰਪਾ ਕਰਦੇ ਹੋ, ਅੱਜ ਸਾਰੀਆਂ ਸੰਗਤਾਂ ਦੀ ਇਹ ਮੰਗ ਹੈ, ਉਤਕੰਠਾ ਹੈ, ਆਕਾਂਕਸ਼ਾ ਹੈ ਕਿ ਸੰਸਾਰ ਦਾ ਜੋ ਮੋਹ ਹੈ, ਅਸਕਤੀ ਹੈ, ਉਹ ਸਾਨੂੰ ਬੜੇ ਵਾਰ ਵਾਰ ਪਰੇਸ਼ਾਨ ਕਰਦੀ ਹੈ। ਸਾਡਾ ਮਨ ਵਾਰ ਵਾਰ ਸੰਸਾਰ ਦੇ ਘਰ ਦੇ ਜੰਜਾਲਾਂ ਵੱਲ ਨੂੰ ਖਿੱਚਦਾ ਹੈ, ਆਪ ਜੀ ਕਿਰਪਾ ਕਰੋ, ਕੋਈ ਐਸੀ ਗਾਥਾ ਐਸੀ ਕਥਾ ਸੁਣਾਓ ਜਿਸ ਦੇ ਸੁਣਨ ਕਰਕੇ ਸਾਡਾ ਸੰਸਾਰਕ ਮੋਹ ਅਤੇ ਅਸਕਤੀ ਜੰਜਾਲਾਂ ਦੀ ਨਿਵਿਰਤੀ ਹੋ ਸਕੇ। ਅਤੇ ਸਤਿਗੁਰੂ ਜੀ ਨੇ, ਕਿਉਂਕਿ ਜੋ ਮਹਾਂਪੁਰਖ ਹੁੰਦੇ ਹਨ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਉਹ ਪ੍ਰਥਾਏ ਕਿਸੇ ਨੂੰ ਮੁੱਖ ਕਰਕੇ ਸਾਰੇ ਸੰਸਾਰ ਦੇ ਭਲੇ ਵਾਸਤੇ ਹੀ ਕਿਰਪਾ ਕਰਦੇ ਹਨ। ਅਤੇ ਫਿਰ ਸਤਿਗੁਰੂ ਜੀ ਨੇ ਹਰੀ ਲਾਲ ਕ੍ਰਿਸ਼ਨ ਲਾਲ ਨੂੰ ਮੁਖਾਤਬ ਕਰਕੇ ਅਤੇ ਆਪਾਂ ਸਾਰਿਆਂ ਸੰਸਾਰ ਦੇ ਵਿੱਚ ਰਹਿਣ ਵਾਲੇ ਜਗਿਆਸੂਆਂ ਦੀ ਮੋਹ ਦੀ ਅਸਕਤੀ ਦੀ ਨਿਵਰਤੀ ਵਾਸਤੇ ਇਹ ਗਾਥਾ ਬਾਣੀ ਉਚਾਰਨ ਕੀਤੀ ਹੈ। ਗਾਥਾ ਦਾ ਅਰਥ ਹੁੰਦਾ ਹੈ, ਕਥਾ ਵੀ ਕਹਿੰਦੇ ਹਨ, ਔਰ ਗਾਥਾ ਦਾ ਅਰਥ ਹੁੰਦਾ ਹੈ ਸਤੁਤੀ ਕਰਨੀ, ਸਿਫਤ ਸਲਾਹਾ ਕਰਨੀ ਪਰਮਾਤਮਾ ਦੀ, ਇਹ ਵੀ ਗਾਥਾ ਦਾ ਅਰਥ ਹੈ। ਅਥਵਾ ਗਾਥਾ ਦਾ ਅਰਥ ਇਹ ਹੁੰਦਾ ਹੈ ਜੋ ਗਿਆਨ ਦਾ ਅਸਥਾਨ ਹੈ, ਜਿੱਥੋਂ ਸਾਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਉਸ ਨੂੰ ਵੀ ਗਾਥਾ ਕਹਿੰਦੇ ਹਨ। ਅਤੇ ਮਹਾਰਾਜ ਜੀ ਨੇ ਆਪਣੇ ਸਾਰੇ ਜਗਿਆਸੂਆਂ ਦੀ ਸੰਸਾਰ ਦੇ ਭਲੇ ਵਾਸਤੇ ਇਸ ਪਵਿੱਤਰ ਬਾਣੀ ਦਾ ਉਪਦੇਸ਼ ਹਰੀ ਲਾਲ ਔਰ ਕ੍ਰਿਸ਼ਨ ਲਾਲ ਨੂੰ ਮੁਖਾਤਬ ਕਰਕੇ ਬਖਸ਼ਿਸ਼ ਕੀਤਾ ਹੈ, ਜੋ ਅੱਗੇ ਬਾਣੀ ਆਰੰਭ ਹੋ ਰਹੀ ਹੈ। ਆਪ ਜੀ ਨੇ ਪਹਿਲੇ ਜਿਸ ਤਰ੍ਹਾਂ ਸਹਿਸਕ੍ਰਿਤੀ ਦੇ ਸਲੋਕ ਉਚਾਰਨ ਕੀਤੇ ਹਨ, ਉਹ ਜਿਸ ਤਰ੍ਹਾਂ ਆਪ ਜੀ ਨੇ ਪਹਿਲੇ ਸਰਵਣ ਕੀਤਾ ਸੀ ਗਿਆਨੀ ਜੀ ਦੇ ਕੋਲੋਂ ਸਹਿਸਕ੍ਰਿਤੀ ਜੋ ਸਿਰਲੇਖ ਆਇਆ ਹੈ ਉਸ ਦੇ ਬਾਰੇ ਆਪ ਜੀ ਨੇ ਸਰਵਣ ਕੀਤਾ। ਉਹ ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਇਸ ਦੇ ਬਾਰੇ ਆਪਣੇ ਮਹਾਨ ਕੋਸ਼ ਵਿੱਚ ਲਿਖਿਆ ਹੈ ਕਿ ਸੰਸਕ੍ਰਿਤ ਅਤੇ ਪਾਲੀ ਭਾਸ਼ਾ ਅਤੇ ਪ੍ਰਾਕ੍ਰਿਤ ਭਾਸ਼ਾ, ਇਹਨਾਂ ਤਿੰਨਾਂ ਭਾਸ਼ਾ ਤੋਂ ਮਿਲ ਕਰਕੇ ਜਿਹੜੀ ਭਾਸ਼ਾ ਬਣਦੀ ਹੈ ਉਸ ਨੂੰ ਸਹਿਸਕ੍ਰਿਤੀ ਕਹਿੰਦੇ ਹਨ। ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜੋ ਸੰਸਕ੍ਰਿਤ ਭਾਸ਼ਾ ਹੈ ਇਹ ਦੇਵ ਭਾਸ਼ਾ ਹੈ, ਦੇਵ ਬਾਣੀ ਹੈ, ਔਰ ਸਾਰੇ ਮਹਾਂਪੁਰਖ ਵਿਦਵਾਨ ਇਹ ਨਿਸ਼ਚੇ ਕਰ ਚੁੱਕੇ ਹਨ ਕਿ ਸੰਸਾਰ ਦੇ ਸਭ ਤੋਂ ਪਹਿਲਾਂ ਜਦੋਂ ਦੀ ਉਤਪੱਤੀ ਹੋਈ ਹੈ ਸਭ ਤੋਂ ਅਨਾਦੀ ਗ੍ਰੰਥ ਜੋ ਵੇਦ ਹਨ, ਔਰ ਜੋ ਪਹਿਲਾ ਵੇਦ ਹੈ ਰਿਗਵੇਦ ਉਹ ਆਪਣੀ ਪੰਜਾਬ ਦੀ ਪਵਿੱਤਰ ਧਰਤੀ 'ਤੇ ਲਿਖਿਆ ਗਿਆ ਹੈ ਰਿਗਵੇਦ, ਔਰ ਜੋ ਰਿਗਵੇਦ ਹੈ ਉਹ ਵੀ ਸੰਸਕ੍ਰਿਤ ਵਿੱਚ ਹੈ। ਅਤੇ ਫਿਰ ਸੰਸਕ੍ਰਿਤ ਤੋਂ ਬਾਅਦ ਸਾਧ ਸੰਗਤ ਜੀ ਪਾਲੀ ਭਾਸ਼ਾ ਦਾ ਨੰਬਰ ਆਉਂਦਾ ਹੈ, ਉਹ ਪਾਲੀ ਭਾਸ਼ਾ ਤੋਂ ਬਾਅਦ ਫਿਰ ਪ੍ਰਾਕਿਰਤ ਭਾਸ਼ਾ ਦਾ ਨੰਬਰ ਆਉਂਦਾ ਹੈ। ਔਰ ਜਿਹੜੀਆਂ ਹੁਣ ਸੰਸਾਰ ਵਿੱਚ ਭਾਸ਼ਾ ਬੋਲੀਆਂ ਜਾਂਦੀਆਂ ਹਨ, ਪੰਜਾਬੀ ਹੈ, ਹਿੰਦੀ ਹੈ, ਉਰਦੂ ਹੈ, ਫਾਰਸੀ ਹੈ, ਅਰਬੀ ਹੈ, ਇਹ ਸਾਰੀਆਂ ਭਾਸ਼ਾਵਾਂ ਪਾਲੀ, ਪ੍ਰਾਕਿਰਤ ਅਤੇ ਸੰਸਕ੍ਰਿਤ ਤੋਂ ਮਿਲ ਕਰਕੇ ਬਣੀਆਂ ਹਨ। ਅਤੇ ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਆਪਣੇ ਗ੍ਰੰਥ ਵਿੱਚ ਇਹ ਪ੍ਰਮਾਣ ਦਿੱਤਾ ਹੈ। ਇਹ ਜੋ ਗਾਥਾ ਬਾਣੀ ਹੈ ਜਾਂ ਸਲੋਕ ਸਹਿਜਕ੍ਰਿਤੀ ਬਾਣੀ ਹੈ, ਦੋਨਾਂ ਬਾਣੀਆਂ ਦੇ ਬਾਰੇ ਕਹਿੰਦੇ ਹਨ ਭਾਈ ਕਾਨ ਸਿੰਘ ਜੀ ਕਿ ਇਹ ਸੰਸਕ੍ਰਿਤ, ਪਾਲੀ ਅਤੇ ਪ੍ਰਾਕਿਰਤ ਭਾਸ਼ਾ ਦਾ ਸੁਮੇਲ ਜਿਸ ਵਿੱਚ ਹੋਵੇ ਉਸ ਨੂੰ ਗਾਥਾ ਕਹਿੰਦੇ ਹਨ। ਔਰ ਜਿੱਥੇ ਉਹਨਾਂ ਨੇ ਸਹਿਜਕ੍ਰਿਤੀ ਬਾਰੇ ਦੱਸਿਆ ਉੱਥੇ ਵੀ ਇਹੀ ਉਹਨਾਂ ਨੇ ਕਹਿਣਾ ਕੀਤਾ ਹੈ ਕਿ ਜਿਸ ਵਿੱਚ ਸੰਸਕ੍ਰਿਤ, ਪਾਲੀ ਅਤੇ ਪ੍ਰਾਕਿਰਤ ਭਾਸ਼ਾ ਦਾ ਸੁਮੇਲ ਹੋਵੇ ਉਸ ਨੂੰ ਸਹਿਜਕ੍ਰਿਤੀ ਕਹਿੰਦੇ ਹਨ। ਉਹੀ ਉਹਨਾਂ ਨੇ ਗਾਥਾ ਬਾਰੇ ਦੱਸਿਆ ਹੈ, ਭਾਵ ਇਸ ਦੇ ਵਿੱਚ ਸੰਸਕ੍ਰਿਤ ਦੇ ਵੀ ਸਲੋਕ ਹਨ, ਪਾਲੀ ਭਾਸ਼ਾ ਦੇ ਵੀ ਸ਼ਬਦ ਹਨ ਔਰ ਪ੍ਰਾਕਿਰਤ ਭਾਸ਼ਾ ਦੇ ਵੀ ਸ਼ਬਦ ਹਨ। ਜਿਸ ਤਰ੍ਹਾਂ ਆਪ ਜੀ ਨੇ ਹੁਣੇ ਸਲੋਕ ਸਰਵਣ ਕੀਤੇ ਉਹਨਾਂ ਦੇ ਵਿੱਚ ਕਈ ਐਸੇ ਸ਼ਬਦ ਆਏ ਹਨ ਜੋ ਬਿਲਕੁਲ ਸੰਸਕ੍ਰਿਤ ਦੇ ਸ਼ਬਦ ਹਨ। ਆਪ ਜੀ ਨੇ ਸਰਬੱਗ ਸ਼ਬਦ ਸਰਵਣ ਕੀਤਾ, ਜੋ ਸਰਬੱਗ ਸ਼ਬਦ ਹੈ ਉਹ ਸੰਸਕ੍ਰਿਤ ਦਾ ਸ਼ਬਦ ਹੈ। ਸੰਸਕ੍ਰਿਤ ਵਿੱਚ ਕਹਿੰਦੇ ਹਨ ਸਰਵੱਗ, ਐਸਾ ਉਚਾਰਨ ਹੁੰਦਾ ਹੈ ਸਰਵੱਗ। ਸਰਵੱਗ ਦਾ ਅਰਥ ਹੁੰਦਾ ਹੈ, ਔਰ ਜਦੋਂ ਸੰਸਕ੍ਰਿਤ ਦੀ ਪਰਿਭਾਸ਼ਾ ਜਾਂ ਸੰਸਕ੍ਰਿਤ ਦੀ ਕਥਾ ਹੋਣ ਲੱਗਦੀ ਸਾਧ ਸੰਗਤ ਦੀ, ਹਿੰਦੀ ਆਪਣੇ ਆਪ ਆਉਣੇ ਲੱਗਦੀ ਹੈ ਕਿਉਂਕਿ ਹਿੰਦੀ ਵਿੱਚ ਪੜ੍ਹਾਉਂਦੇ ਹਾਂ ਪੜ੍ਹਦੇ ਹਾਂ। ਕਹਿੰਦੇ ਹਨ ਕਿ ਸਰਵੱਗ ਦਾ ਅਰਥ ਹੁੰਦਾ ਹੈ ਸਰਵਮ ਜਾਨਾਤੀ ਇਤਿ ਸਰਵੱਗ, ਐਸੀ ਵਿਤਪੱਤੀ ਹੁੰਦੀ ਹੈ ਸਰਵਮ ਜਾਨਾਤੀ। ਪੰਜਾਬੀ ਵਿੱਚ ਉਸਦਾ ਅਰਥ ਹੈ ਜੋ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ ਉਸ ਨੂੰ ਕਹਿੰਦੇ ਹਨ ਸਰਵੱਗ। ਔਰ ਉਹੀ ਸ਼ਬਦ ਮਹਾਰਾਜ ਜੀ ਨੇ ਇੱਥੇ ਰੱਖਿਆ ਹੈ ਗੁਰਮੁਖੀ ਵਿੱਚ ਸਰਵੱਗ। ਆਪ ਜੀ ਨੇ ਸਰਵਣ ਕੀਤਾ, ਗੱਗੇ ਦੇ ਥੱਲੇ ਯਈਆ ਲੱਗਿਆ ਹੈ ਅੱਧਾ, ਉਸਦਾ ਅਰਥ ਹੈ ਸਰਵੱਗ। ਉਹ ਸੰਸਕ੍ਰਿਤ ਦਾ ਸ਼ਬਦ ਹੈ। ਔਰ ਆਪ ਜੀ ਨੇ ਜਿਵੇਂ ਲਕਸ਼ਣ ਸ਼ਬਦ ਸਰਵਣ ਕੀਤਾ, ਲਖਣ ਉਹ ਵੀ ਲਕਸ਼ਣ ਸ਼ਬਦ ਹੈ, ਲਕਸ਼ਣ ਕਹਿੰਦੇ ਹਨ ਚਿੰਨ੍ਹ ਨੂੰ। ਔਰ ਫਿਰ ਲਕਸ਼ਣ ਦੀ ਪਰਿਭਾਸ਼ਾ ਵੀ ਕਰਨੀ ਪੈਂਦੀ ਹੈ, ਅਸਾਧਾਰਨ ਧਰਮਨੋ ਲਕਸ਼ਣ, ਜੋ ਕਿਸੇ ਦਾ ਅਸਾਧਾਰਨ ਧਰਮ ਹੁੰਦਾ ਹੈ ਉਸਨੂੰ ਲਕਸ਼ਣ ਕਹਿੰਦੇ ਹਨ। ਜਿਸ ਤਰ੍ਹਾਂ ਪ੍ਰਿਥਵੀ ਦਾ ਲਕਸ਼ਣ ਹੈ, ਪ੍ਰਿਥਵੀ ਦਾ ਚਿੰਨ੍ਹ ਹੈ, ਧਰਤੀ ਦਾ ਚਿੰਨ੍ਹ ਹੈ, ਜੋ ਗੰਧ ਵਾਲੀ ਹੁੰਦੀ ਹੈ ਉਸਨੂੰ ਪ੍ਰਿਥਵੀ ਕਹਿੰਦੇ ਹਨ। ਔਰ ਪ੍ਰਿਥਵਿੱਤਵ ਉਹਦੇ ਵਿੱਚ ਰਹਿੰਦਾ ਹੈ, ਉਹਦੇ ਵਿੱਚ ਪ੍ਰਿਥਵਿੱਤਵ ਵੀ ਰਹਿੰਦਾ ਹੈ, ਗੰਧਵੱਤਵ ਵੀ ਰਹਿੰਦਾ ਹੈ। ਜਿਵੇਂ ਮਨੁੱਖ ਹੈ, ਮਨੁੱਖ ਦੇ ਵਿੱਚ ਮਨੁੱਖਤਵ ਧਰਮ ਰਹਿੰਦਾ ਹੈ, ਜੋ ਉਸਦਾ ਮਨੁੱਖਤਵ ਹੈ ਉਹ ਸਾਮਾਨਯ ਧਰਮ ਹੈ, ਸਾਰੇ ਮਨੁੱਖ ਹਨ, ਪਰੰਤੂ ਉਸਦੇ ਵਿੱਚ ਬ੍ਰਾਹਮਣਤਵ ਹੈ, ਛੱਤਰੀਅਤਵ ਹੈ, ਇਹ ਉਸਦਾ ਅਸਾਧਾਰਨ ਧਰਮ ਹੈ। ਅਤੇ ਲਕਸ਼ਣ ਦਾ ਅਰਥ ਹੁੰਦਾ ਹੈ ਅਸਾਧਾਰਨ ਧਰਮ। ਇਸ ਤਰ੍ਹਾਂ ਇਹ ਸੰਸਕ੍ਰਿਤ ਦੇ ਸ਼ਬਦ ਬਹੁਤ ਆਏ ਹਨ ਜੋ ਆਪਾਂ ਸਰਵਣ ਕੀਤੇ। ਹੁਣ ਵਿਸਤਾਰ ਕਰਨ ਦਾ ਸਮੇਂ ਨਹੀਂ ਹੈ, ਆਪਾਂ ਜੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਾਡੀ ਮੋਹ ਦੀ ਅਸਕਤੀ ਦੀ ਨਿਵਰਤੀ ਵਾਸਤੇ ਜੋ ਪਵਿੱਤਰ ਉਪਦੇਸ਼ ਬਖਸ਼ਿਸ਼ ਗਾਥਾ ਰੂਪ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤਾ, ਸਾਰੇ ਹੀ ਆਪਾਂ ਚਿੱਤ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਮਹੱਲਾ ਪੰਜਵਾ, ਗਾਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੁਹਪ ਸੁਗੰਧ ਪਰਸ ਮਨੁੱਖ ਦੇਹੰ ਮਲੀਣੰ ਮੱਜਾ ਰੁਧਿਰ ਦੁਰਗੰਧ ਨਾਨਕ ਆਥ ਗਰਬੇਣ ਅਗਿਆਨਣੋ।
ਮੱਜਾ ਰੁਧਿਰ ਦੁਰਗੰਧਾ, ਮੱਜਾ ਬੋਲਣਾ ਹੈ ਮਜ਼ਾ ਨਹੀਂ ਜਾਂ ਹੋਰ ਕੋਈ ਰੂਪ ਨਹੀਂ। ਮੱਜਾ ਰੁਧਿਰ ਦੁਰਗੰਧਾ ਨਾਨਕ ਆਥ ਗਰਬੇਣ ਅਗਿਆਨਣੋ। ਮੱਜਾ ਮਿੱਝ ਨੂੰ ਕਹਿੰਦੇ ਨੇ, ਅੰਦਰ ਦੀ ਚਰਬੀ ਨੂੰ। ਹਾਂਜੀ।
ਪਰਮਾਣੂ ਪਰਜੰਤ ਆਕਾਸ਼ ਹੈ ਦੀਪ ਲੋ ਸਿ ਖੰਡਣ ਹੈ ਗਛੇਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨ ਸਿੱਧਿਅਤੇ ਜਾਣੋ ਸਤ ਹੁਵੰਤੋ ਮਰਣੋ ਦ੍ਰਿਸ਼ਟੇਣ ਮਿਥਿਆ ਕੀਰਤ ਸਾਥ ਚਲੰਥੋ ਪਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਿਤਰੇਖ ਬੰਧ ਵਹਿ ਲਬਧਿਅੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ।
ਗਾਥਾ ਬਾਣੀ ਚੱਲ ਰਹੀ ਹੈ ਜਿਸ ਦਾ ਅਰਥ, ਜਿਸ ਦਾ ਭਾਵ, ਜਿਸ ਦੀ ਉਥਾਨਕਾ ਆਪ ਜੀ ਨੇ ਸ਼੍ਰੀਮਾਨ ਸੰਤ ਦਰਸ਼ਨ ਸਿੰਘ ਜੀ ਪਾਸੋਂ ਸਰਵਣ ਕੀਤੀ ਹੈ, ਅਤੇ ਕਾਵਿ ਰਚਨਾ ਮੁਤਾਬਕ ਜੋ ਇਸ ਦੀ ਚਾਲ ਚੱਲ ਰਹੀ ਹੈ ਉਹ ਸੋਰਠੇ ਦੀ ਚਾਲ ਚੱਲ ਰਹੀ ਹੈ। ਸੋਰਠਾ ਇਹ ਪਿਛਲੇ ਦਿਨਾਂ ਵਿੱਚ ਵੀ ਸੰਗਤਾਂ ਨਾਲ ਸਾਂਝਾ ਕੀਤਾ ਸੀ, ਦੋਹਰਾ ਔਰ ਸੋਰਠਾ ਇੱਕ ਦੂਸਰੇ ਦੇ ਇਹ ਉਲਟ ਆਪਣੀ ਗਿਣਤੀ ਛੰਦਾਬੰਦੀ ਦੇ ਨਿਯਮਾਂ ਦੀ ਰੱਖਦੇ ਨੇ। ਪਿੰਗਲ ਮੁਤਾਬਕ ਜਿਹੜੇ ਵਰਣਿਕ ਛੰਦ ਜਾਂ ਮਾਤ੍ਰਿਕ ਛੰਦ ਹਨ ਉਹਨਾਂ ਮਾਤ੍ਰਿਕ ਛੰਦਾਂ ਮੁਤਾਬਕ ਜੋ ਮਾਤਰਾ ਦੋਹਰੇ ਦੀਆਂ ਹੁੰਦੀਆਂ ਨੇ ਉਸੇ ਦੇ ਉਲਟ ਮਾਤਰਾ ਉਸੇ ਹੀ ਰੂਪ ਵਿੱਚ ਸੋਰਠੇ ਦੀਆਂ ਹੁੰਦੀਆਂ, ਇਹ ਸੋਰਠੇ ਦੀ ਚਾਲ ਸਾਰੀ ਚੱਲ ਰਹੀ ਹੈ।
ਮੈਂ ਲਾਗਰ ਸੰਗੇਣ ਨਿੰਮ ਬਿਰਖ ਸੇ ਚੰਦਨ ਹੈ ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨ ਬੋਹ ਤੇ ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ ਹੈ ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪ੍ਰਹਾਰਣ ਹੈ ਭਜਨ ਸਾਧ ਸੁਖ ਪੰਥਾ ਲਹੰਥਾ ਵੱਡ ਕਰਮਣ ਹੈ ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰ ਕੀਰਤਨ ਹੈ।
ਮਰਣੇਨ ਬਹੁਤਾ ਔਖਾ ਨਹੀਂ ਉਚਾਰਨ ਕਰਨਾ, ਥੋੜ੍ਹਾ ਜਿਹਾ ਅਭਿਆਸ ਕਰੋਗੇ ਤਾਂ ਇਹਦਾ ਸ਼ੁੱਧ ਉਚਾਰਨ ਹੋ ਜਾਵੇਗਾ।
ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰ ਕੀਰਤਨ ਹੈ ਪੱਤਰ ਪੁਰਜੇਣ ਝੜੀਅੰ ਨਹਿ ਜੜੀਅੰ ਪੇੜ ਸੰਪਤਾ ਨਾਮ ਬਿਹੋਣ ਬਿਖਮਤਾ ਨਾਨਕ ਬਹੰਤ ਜੋਨ ਬਾਸਰੋ ਰਹਿਣੀ ਭਾਵਨੀ ਸਾਧ ਸੰਗੇਣ ਲਭੰਤੰ ਵੱਡ ਭਾਗਣ ਹੈ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣ ਹੈ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨ ਹੈ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮ ਹੈ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨ ਹੈ ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਧਾਰਨ ਹੈ ਸੁੰਦਰ ਮੰਦਰ ਸੈਣ ਹੈ ਜੇਣ ਮਧ ਹਰ ਕੀਰਤਨ ਹੈ ਮੁਕਤੇ ਰਮਣ ਗੋਬਿੰਦ ਹੈ ਨਾਨਕ ਲਬਧਿਅੰ ਵੱਡ ਭਾਗਣ ਹੈ ਹਰ ਲਬਧੋ ਮਿੱਤਰ ਸੁਮਿੱਤੋ ਬਿਦਾਰਣ ਕਦੇ ਨਾ ਚਿੱਤੋ ਜਾ ਕਾ ਅਸਥਲ ਤੋਲ ਅਮਿੱਤੋ ਸੋਈ ਨਾਨਕ ਸਖਾ ਜੀ ਸੰਗ ਕਿੱਤੋ ਅਪਜਸੰ ਮਿਟਾਂਤ ਸਤ ਪੁੱਤਰ ਹੈ ਸਿਮਰਤਬ ਹਿਰਦੈ ਗੁਰਮੰਤਰਣ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨ ਹੈ ਮਰਣੰ ਬਿਸਰਣੰ ਗੋਬਿੰਦ ਹੈ ਜੀਵਣੰ ਹਰ ਨਾਮ ਧਿਆਵਣ ਹੈ ਲਭਣੰ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣ ਹੈ ਦਸਨ ਬਿਹੂਨ ਭੁਯੰਗੰ ਮੰਤਰੰ ਗਾਰੁੜੀ ਨਿਵਾਰੰ।
ਦਸਨ ਬਿਹੂਨ ਭੁਯੰਗੰ, ਦਸਨ ਦਸਨ ਨਹੀਂ ਦਸਨ ਵੀ ਨਹੀਂ, ਦਸਨ ਦਸਨ ਕਹਿੰਦੇ ਨੇ ਦੰਦਾਂ ਨੂੰ। ਦਸਨ ਬਿਹੂਨ ਭੁਯੰਗੰ, ਜੋ ਵਿਸ਼ਿਆਂ ਵਿਕਾਰਾਂ ਰੂਪੀ ਸੱਪ ਹਨ ਇਹ ਮੰਨੋ ਕਿ ਦੰਦਾਂ ਤੋਂ ਵੀ ਹੋਣੇ ਹੋ ਜਾਂਦੇ ਨੇ, ਇਹ ਆਪਣਾ ਪ੍ਰਭਾਵ ਪਾ ਨਹੀਂ ਸਕਦੇ। ਕਦੋਂ? ਜਦੋਂ ਮੰਤਰੰ ਗਾਰੜੀ ਨਿਵਾਰੰ, ਜਿਵੇਂ ਗਾਰੜੂ ਮੰਤਰ ਸੱਪਾਂ ਦੀ ਜ਼ਹਿਰ ਉਤਾਰਨ ਲਈ ਵਰਤਿਆ ਜਾਂਦਾ ਹੈ, ਗਾਰੜੂ ਮੰਤਰ ਦੀ ਤਰ੍ਹਾਂ ਜਦੋਂ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਿਆ ਜਾਵੇ, ਨਾਮ ਵਿੱਚ ਸਿੱਤ ਸੁਰਤੀ ਬਿਰਤੀ ਜੁੜ ਜਾਵੇ ਤਾਂ ਇਹ ਮਾਇਆ ਰੂਪੀ ਸੱਪ ਜਾਂ ਵਿਸ਼ਿਆਂ ਵਿਕਾਰਾਂ ਰੂਪੀ ਸੱਪਾਂ ਦੇ ਜਿਹੜੇ ਦੰਦ ਹਨ ਪ੍ਰਭਾਵ ਰੂਪੀ, ਇਹਨਾਂ ਤੋਂ ਇਹ ਰਹਿਤ ਹੋ ਜਾਂਦੇ, ਖਤਮ ਹੋ ਜਾਂਦੇ ਨੇ। ਇਉਂ ਦਸਨ ਦਾ ਭਾਵ ਹੈ ਦੰਦ, ਦਸਨ ਪੋਲਾ ਉਚਾਰਨ ਕਰਨਾ।
ਦਸਨ ਬਿਹੂਨ ਭੁਯੰਗੰ ਮੰਤਰੰ ਗਾਰੁੜੀ ਨਿਵਾਰੰ ਵਿਆਧ ਉਪਾੜਨ ਸੰਤੰ ਨਾਨਕ ਲਬਧ ਕਰਮਣ ਹੈ ਜਾਥ ਕਾਥ ਰਮਣੰ ਸਰਣੰ ਸਰਬੱਤਰ ਜੀਅਣ ਹੈ ਤਾਥ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰ ਦਰਸ਼ਨ ਹੈ ਚਰਨਾਰ ਬਿੰਦ ਮਨ ਵਿਧਿਅੰ ਸਿਧਿਅੰ ਸਰਬ ਕੁਸਲਨ ਹੈ ਗਾਥਾ ਗਾਵੰਤ ਨਾਨਕ ਭੱਬਿਅੰ ਪਰਾਪੂਰਬਣ ਹੈ ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣ ਹੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲਭਿਆਤੇ।
ਸਾਹ ਸੰਗਤ ਜੀ, ਵਿਸ਼ੇਸ਼ ਧਿਆਨ ਦੇਣ ਯੋਗ ਬਚਨ ਹੈ ਜੋ ਆਪ ਜੀ ਪੰਗਤੀ ਦਰਸ਼ਨ ਕਰ ਰਹੇ ਹੋ। ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣ ਹੈ, ਇਹਦੇ ਅੱਗੇ ਡੰਡੀਆਂ ਆ ਗਈਆਂ ਅਤੇ ਅਗਲੀ ਪੰਗਤੀ ਆ ਗਈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭਿਆਤੇ। ਜਿਹੜਾ ਵਿਸ਼ਰਾਮ ਹੈ ਉਹ ਇਉਂ ਚੱਲੇਗਾ ਜਿਵੇਂ ਪਾਠ ਭਾਈ ਸਤਨਾਮ ਸਿੰਘ ਜੀ ਨੇ ਕੀਤਾ ਹੈ। ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣ ਹੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭਿਆਤੇ। ਇਉਂ ਇਸ ਪੰਗਤੀ ਦਾ ਵਿਸ਼ਰਾਮ ਹੈ ਜੀ।
ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣ ਹੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨ ਲਭਿਆਤੇ। ਵੇਦ ਪੁਰਾਣ ਸ਼ਾਸਤ੍ਰ ਵਿਚਾਰੰ ਏਕੰਕਾਰ ਨਾਮ ਉਰ ਧਾਰੰ ਕੁਲ ਹੈ ਸਮੂਹ ਸਗਲ ਉਧਾਰੰ ਵੱਡ ਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣ ਹੈ ਲਬਧਿਅੰ ਸਾਧ ਸੰਗੇਣ ਨਾਨਕ ਵੱਡ ਭਾਗੀ ਭੇਟੰਤ ਦਰਸ਼ਨ ਹੈ ਸਰਬ ਦੋਖ ਪਰੰ ਤਿਆਗੀ ਸਰਬ ਧਰਮ ਦ੍ਰਿੜੰਤਣ ਹੈ।
ਦ੍ਰਿੜੰਤਣ ਹੈ, ਦ੍ਰਿੜੰਤਣ ਅੱਗੇ ਆਪ ਜੀ ਦੋ ਬਿੰਦੀਆਂ ਦੇਖ ਰਹੇ ਹੋ। ਸੰਸਕ੍ਰਿਤ ਵਿੱਚ ਇਹਨਾਂ ਨੂੰ ਵਿਸਰਗਾਂ ਕਿਹਾ ਜਾਂਦਾ ਹੈ ਔਰ ਇਹਨਾਂ ਦਾ ਆਮ ਪ੍ਰਚਲਨ ਹੈ। ਆਮ ਤੌਰ 'ਤੇ ਅੱਖਰਾਂ ਨਾਲ ਇਹ ਲਿਖੀਆਂ ਜਾਂਦੀਆਂ ਅਤੇ ਜਿੱਥੇ ਇਹ ਵਿਸਰਗਾਂ ਲਿਖੀਆਂ ਜਾਣ ਇਹ ਹਾਹੇ ਦੀ ਆਵਾਜ਼ ਦਿੰਦੀਆਂ ਨੇ। ਸੋ ਇਸ ਵਾਸਤੇ ਇੱਥੇ ਵੀ ਗੁਰਬਾਣੀ ਵਿੱਚ ਉਹ ਰੂਪ ਵੀ ਸਤਿਗੁਰੂ ਮਹਾਰਾਜ ਨੇ ਸਾਹਮਣੇ ਰੱਖਿਆ ਹੈ, ਭਾਵ ਕਿਸੇ ਪੱਖ ਨੂੰ ਸਤਿਗੁਰੂ ਜੀ ਨੇ ਛੁਟਿਆਇਆ ਨਹੀਂ, ਸਾਰੇ ਪੱਖਾਂ ਨੂੰ ਹੀ ਵਡਿਆਈ ਦਿੱਤੀ ਹੈ। ਇੱਥੇ ਵੀ ਇਹ ਵਿਸਰਗਾਂ ਦੇ ਨਾਲ ਪਾਠ ਆਇਆ ਦ੍ਰਿੜੰਤਣ, ਅੱਗੇ ਦੋ ਵਿਸਰਗਾਂ ਹਨ, ਇਹ ਹਾਹੇ ਦੀ ਆਵਾਜ਼ ਆਵੇਗੀ ਤਾਂ ਪਾਠ ਹੈ ਦ੍ਰਿੜੰਤਣ ਹੈ।
ਸਰਬ ਦੋਖ ਪਰੰ ਤਿਆਗੀ ਸਰਬ ਧਰਮ ਦ੍ਰਿੜੰਤਣ ਹੈ ਲਬਧੇਣ ਸਾਧ ਸੰਗੇਣ ਨਾਨਕ ਮਸਤਕ ਲਿਖਣ ਹੈ ਹੋਇਓ ਹੈ ਹੋਵੰਤੋ ਹਰਣ ਭਰਨ ਸੰਪੂਰਨ ਹੈ ਸਾਧੂ ਸੱਤਮ ਜਾਣੋ ਨਾਨਕ ਪ੍ਰੀਤ ਕਾਰਣੰ ਸੁਖੇਣ ਬੈਣ ਰਤਨੰ ਰਚਨੰ ਕੁਸੁੰਭ ਰੰਗਣ ਹੈ ਰੋਗ ਸੋਗ ਵਿਯੋਗੰ ਨਾਨਕ ਸੁਖ ਨ ਸੁਪਨ ਹੈ।
ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਇਹ ਜੋ ਛੰਦ ਹਨ ਇਹਨਾਂ ਦੀ ਭੂਮਿਕਾ ਸੰਪਰਦਾਇ ਗਿਆਨੀ ਸਿੰਘਾਂ ਤੋਂ ਵੱਡਿਆਂ ਮਹਾਂਪੁਰਸ਼ਾਂ ਤੋਂ ਜੋ ਸਰਵਣ ਕਰੀ ਦੀ ਹੈ, ਜਿਸ ਸਮੇਂ ਪੰਜਵੇਂ ਪਾਤਸ਼ਾਹ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਰਾਤ ਮਾਉ ਸਾਹਿਬ ਗਈ ਹੈ, ਫਿਲੌਰ ਦੇ ਇਲਾਕੇ ਵਿੱਚ ਦੁਆਬੇ ਦੇ ਵਿੱਚ ਇਹ ਗੁਰਦੁਆਰਾ ਮਾਉ ਸਾਹਿਬ ਹੈ, ਨੇੜੇ ਹੀ ਬਿਲਗਾ ਹੈ। ਇਸ ਇਲਾਕੇ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਮਾਤਾ ਗੰਗਾ ਜੀ ਨੂੰ ਵਿਆਹਣ ਵਾਸਤੇ ਗਏ ਸਨ। ਸਤਿਗੁਰੂ ਪਾਤਸ਼ਾਹ ਜੀ ਦੀ ਬਿਰਖਤ ਬਿਰਤੀ ਸੀ, ਸਾਧੂ ਮਹਾਂਪੁਰਸ਼ ਨਾਮ ਜਪਣ ਵਾਲੇ ਸਾਧੂ ਫਕੀਰ ਕਈ ਭੇਸਾਂ ਵਾਲੇ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਮੁਸਲਮਾਨ ਫਕੀਰ ਵੀ ਆਉਂਦੇ ਸਨ, ਸੰਨਿਆਸੀ ਵੀ, ਬੈਰਾਗੀ ਵੀ, ਵੈਸ਼ਨੂ ਵੀ, ਵੱਖੋ ਵੱਖ ਤਰ੍ਹਾਂ ਦੇ ਸਾਧੂ, ਕਿਸੇ ਦੇ ਭਗਵੇਂ ਕੱਪੜੇ ਪਾਏ ਹੋਏ, ਕਿਸੇ ਨੇ ਹਰੇ ਕੱਪੜੇ ਪਾਏ ਹੋਏ, ਕਿਸੇ ਨੇ ਨੀਲੇ ਕੱਪੜੇ ਪਾਏ ਹੋਏ, ਕੋਈ ਮੋਰਾਂ ਦਾ ਖੰਭ ਚੁੱਕੀ ਫਿਰਦਾ ਮੋਢੇ 'ਤੇ ਧਰਿਆ ਹੋਇਆ, ਕਿਸੇ ਨੇ ਸਲੋਤਰ ਚੁੱਕਿਆ ਹੋਇਆ ਡੰਡਾ, ਕਿਸੇ ਦੀ ਇੱਕ ਲੱਤ ਕੋਈ ਨਹੀਂ, ਕਿਸੇ ਦੀ ਇੱਕ ਬਾਂਹ ਕੋਈ ਨਹੀਂ, ਕਿਸੇ ਦੀ ਅੱਖਾਂ ਹੀ ਕੋਈ ਨਹੀਂ। ਇਸ ਤਰ੍ਹਾਂ ਮਸਤਾਨੇ ਦੀਵਾਨੇ ਗੁਰੂ ਸਾਹਿਬ ਦੀ ਬਰਾਤ ਵਿੱਚ ਚਲੇ ਗਏ, ਕਿਉਂਕਿ ਸਤਿਗੁਰੂ ਪਾਤਸ਼ਾਹ ਬਾਹਰੀ ਰੂਪ ਨਹੀਂ ਦੇਖਦੇ, ਅੰਦਰ ਦੀ ਕਮਾਈ ਦੇਖਦੇ ਹਨ, ਅੰਦਰ ਦੀ ਅਵਸਥਾ ਦੇਖਦੇ ਹਨ। ਪਰ ਜਿਹੜੇ ਸੰਸਾਰੀ ਲੋਕ ਹਨ ਉਹ ਬਾਹਰਲੀ ਤੜਕ ਭੜਕ ਦੇਖਦੇ ਹਨ, ਉਹ ਸਾਧੂਆਂ ਨੂੰ ਮਹਾਂਪੁਰਸ਼ਾਂ ਨੂੰ ਬੰਦੇ ਹੀ ਨਹੀਂ ਸਮਝਦੇ। ਇੱਕ ਵਾਰੀ ਅਸੀਂ ਬਰਾਤ ਚਲੇ ਗਏ ਕਿਸੇ ਨਿਹੰਗ ਸਿੰਘ ਫੌਜਾਂ ਦੀ, ਅਤੇ ਉੱਥੇ ਲਗਭਗ 40-50 ਨਿਹੰਗ ਸਿੰਘ ਹੀ ਸੀਗੇ, ਅਤੇ ਆਹ ਬਨੂੜ ਦੇ ਕੋਲ ਪਿੰਡ ਹੈ, ਅਤੇ ਉਹ ਨਿਆਣੇ ਕਹਿਣ, ਓਏ ਵੇਖੋ ਇਹ ਬਰਾਤ 'ਚ ਬੰਦਾ ਕੋਈ ਨਹੀਂ ਆਇਆ, ਸਾਰੇ ਨਿਹੰਗ ਹੀ ਆ ਗਏ, ਕਿਉਂ ਉਹ ਸਾਨੂੰ ਬੰਦਾ ਹੀ ਨਹੀਂ ਸਮਝਦੇ। ਇਹ ਬਿਰਤੀ ਸੰਸਾਰ ਦੀ ਹੈ, ਬਾਣਾ ਜਿਹੜਾ ਗੁਰੂ ਦਾ ਜਾਂ ਧਾਰਮਿਕ ਲਿਬਾਸ ਕੋਈ ਵੀ ਹੈ, ਉਹਨੂੰ ਲੋਕ ਜਿਹੜੇ ਗ੍ਰਿਸਤੀ ਲੋਕ ਨੇ ਉਹ ਪਸੰਦ ਨਹੀਂ ਕਰਿਆ ਕਰਦੇ। ਮਹਾਰਾਜ ਦੇ ਨਾਲ ਉਸ ਵੇਲੇ ਵੀ ਫਕੀਰ, ਸਾਧੂ, ਸੰਤ, ਕਿਸੇ ਦੀ ਲੱਤ, ਕਿਸੇ ਦੀ ਬਾਂਹ ਮਸਤਕ, ਉਹ ਸਾਰੇ ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ ਜਦੋਂ ਗਏ ਤਾਂ ਮਾਤਾ ਗੰਗਾ ਜੀ ਦੇ ਪੇਕਿਆਂ ਨੂੰ ਲੋਕਾਂ ਨੇ, ਸ਼ਰੀਕਾਂ ਨੇ ਮਿਹਣਾ ਮਾਰ ਦਿੱਤਾ ਵੀ ਤੁਹਾਡਾ ਜਵਾਈ ਜਿਹੜਾ ਗੰਗਾ ਨੂੰ ਵਿਆਹਣ ਆਇਆ ਉਹ ਤਾਂ ਫਕੀਰਾਂ ਦਾ ਸਾਥੀ ਹੈ, ਚੱਜ ਦੀ ਬਰਾਤ ਵੀ ਨਹੀਂ ਲੈ ਕੇ ਆਏ। ਅਤੇ ਮਾਤਾ ਗੰਗਾ ਜੀ ਦੇ ਪਿਤਾ ਬਾਬਾ ਕਿਸ਼ਨ ਦਾਲ ਜੀ ਜਿਹੜੇ ਸਨ, ਉਹਨਾਂ ਸਾਰਿਆਂ ਨੇ ਗੱਲਾਂ 'ਚ ਆ ਕੇ ਕਹਿੰਦੇ ਕੋਈ ਸਲਾਹ ਬਣਾਈਏ ਵੀ ਆਪਾਂ ਬਰਾਤ ਨੂੰ ਵਾਪਸ ਮੋੜ ਦਈਏ, ਵਿਆਹ ਨਾ ਕਰੀਏ, ਆਪਾਂ ਇਹਨਾਂ ਨੂੰ ਵਾਪਸ ਮੋੜ ਦਈਏ, ਇਹਨਾਂ ਨੂੰ ਆਪਾਂ ਕੁੜੀ ਨਾ ਤੋਰੀਏ ਇਹਨਾਂ ਨਾਲ। ਕਹਿੰਦੇ ਕੀ ਕਰੀਏ, ਵਿੱਚ ਹੀ ਸ਼ੈਤਾਨ ਬੰਦੇ ਹੁੰਦੇ ਆ, ਉਹਨਾਂ ਨੇ ਸਲਾਹ ਦੇ ਦਿੱਤੀ। ਕਹਿੰਦੇ ਅਸੀਂ ਆਖੀਏ ਵੀ ਸਾਡੇ ਪਿੰਡ ਦਾ ਰਿਵਾਜ਼ ਹੈ, ਸਾਡੀ ਕੁੱਲ ਦਾ ਰਿਵਾਜ਼ ਹੈ, ਜਿਹੜਾ ਮੁੰਡਾ ਵਿਆਹਣ ਆਉਂਦਾ ਉਹ ਘੋੜੇ 'ਤੇ ਚੜ੍ਹ ਕੇ ਨੇਜਾਬਾਜ਼ੀ ਕਰੇ, ਜੇ ਹੱਥ ਵਿੱਚ ਨੇਜਾ ਫੜ ਕੇ ਘੋੜਾ ਦੌੜਾ ਕੇ ਆਉਂਦਾ ਕਿੱਲਾ ਪੱਟ ਕੇ ਲੈ ਜਾਵੇ ਫਿਰ ਤਾਂ ਅਸੀਂ ਉਹਨੂੰ ਲੜਕੀ ਵਿਆਹ ਦਿੰਦੇ ਹਾਂ, ਅਤੇ ਜਿਹੜਾ ਕਿੱਲਾ ਨਾ ਪੁੱਟ ਸਕੇ ਉਹਨੂੰ ਅਸੀਂ ਵਾਪਸ ਮੋੜ ਦਿੰਦੇ। ਅਤੇ ਆਪਾਂ ਇਹ ਗੱਲ ਕਹਿ ਕੇ ਕਿੱਲਾ ਇਹੋ ਜਿਹਾ ਗੱਡੀ ਹੈ ਜਿਹੜਾ ਪੁੱਟਿਆ ਹੀ ਨਾ ਜਾਵੇ। ਉਹਨਾਂ ਨੇ ਰੜੇ ਮੈਦਾਨ ਵਿੱਚ, ਇੱਕ ਖੁੱਲ੍ਹੇ ਮੈਦਾਨ ਵਿੱਚ ਜਿੱਥੇ ਘੋੜਾ ਦੌੜ ਸਕਦਾ ਸੀ, ਉਹਦੇ 'ਚ ਇੱਕ ਦਰਖਤ ਸੀ, ਉਹਨੂੰ ਦਰਖਤ ਨੂੰ ਉੱਤੋਂ ਵੱਢ ਦਿੱਤਾ ਅਤੇ ਨਿੱਕਾ ਜਿਹਾ ਕਿੱਲਾ ਘੜ ਦਿੱਤਾ, ਜੜ੍ਹਾਂ ਉਹਦੀਆਂ ਥੱਲੇ ਹੀ। ਹੁਣ ਤੁਸੀਂ ਸਾਰੇ ਸਿਆਣੇ ਹੋ, ਦਰਖਤ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਹੁੰਦੀਆਂ, 5-7 ਫੁੱਟ ਘੱਟੋ ਘੱਟ ਥੱਲੇ ਜੜ੍ਹਾਂ ਹੁੰਦੀਆਂ, ਅਤੇ ਉੱਤੋਂ ਉਹ 1.5 ਫੁੱਟ ਦਾ ਕਿੱਲਾ ਹੀ ਛੱਡ ਦਿੱਤਾ, ਬਾਕੀ ਸਾਰਾ ਥੱਲੇ ਉਹਦੀ ਜੜ੍ਹ ਉਸੇ ਤਰ੍ਹਾਂ ਹੀ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਆਪਣੀ ਸ਼ਰਤ ਰੱਖ ਦਿੱਤੀ ਵੀ ਤੁਸੀਂ ਇਹ ਕਿੱਲਾ ਪੁੱਟਣਾ ਹੈ। ਮਹਾਰਾਜ ਗਰੀਬ ਨਿਵਾਜ ਸਤਿਗੁਰੂ ਅੰਤਰਜਾਮੀ ਜਾਣੀ ਜਾਣ ਘੋੜੇ 'ਤੇ ਸਵਾਰ ਹੋ ਕੇ ਹੱਥ ਵਿੱਚ ਨੇਜਾ ਫੜਿਆ ਅਤੇ ਪਾਤਸ਼ਾਹ ਘੋੜਾ ਦੌੜਾਉਂਦੇ ਹੋਏ ਆਏ ਅਤੇ ਨੇਜਾ ਮਾਰ ਕੇ ਸਤਿਗੁਰਾਂ ਨੇ ਉਹ ਕਿੱਲਾ ਜੜ੍ਹਾਂ ਸਮੇਤ ਹੀ ਪੁੱਟ ਦਿੱਤਾ। ਲਗਭਗ 5-6 ਫੁੱਟ ਡੂੰਘੀਆਂ ਜੜ੍ਹਾਂ ਸਨ। ਜਦੋਂ ਮਹਾਰਾਜ ਨੇ ਇਸ ਤਰ੍ਹਾਂ ਜੜ੍ਹਾਂ ਪੁੱਟੀਆਂ ਅਤੇ ਨਾਲ ਹੀ ਬਚਨ ਕਰ ਦਿੱਤਾ, ਕਹਿੰਦੇ ਲਓ ਤੁਹਾਡੀਆਂ ਜੜ੍ਹਾਂ ਪੁੱਟ ਦਿੱਤੀਆਂ। ਇਸ ਗੱਲ ਦਾ ਜਦੋਂ ਮਾਤਾ ਗੰਗਾ ਜੀ ਨੂੰ ਪਤਾ ਲੱਗਾ ਉਹ ਆ ਕੇ ਚਰਨੀ ਪੈ ਗਏ, ਮਹਾਰਾਜ ਇਹ ਕੀ ਸਰਾਪ ਦੇ ਦਿੱਤਾ। ਮਹਾਰਾਜ ਕਹਿੰਦੇ ਗੰਗਾ ਜੀ ਹੁਣ ਜਿੱਥੇ ਇਹ ਨਗਰ ਵੱਸਦਾ ਹੈ ਇੱਥੋਂ ਤਾਂ ਉਜੜੇਗਾ, ਜਿੱਥੇ ਸਾਡਾ ਸਥਾਨ ਹੈ ਇੱਥੇ ਵੱਸੇਗਾ। ਸੋ ਸਾਧ ਸੰਗਤ ਜੀ ਉਹ ਨਗਰ ਅਸਲੀ ਥਾਂ ਤੋਂ ਉੱਜੜ ਕੇ ਦੂਜੀ ਥਾਂ 'ਤੇ ਵੱਸਿਆ। ਗੁਰੂ ਸਾਹਿਬ ਦੇ ਬਚਨ ਅੱਜ ਵੀ ਉੱਥੇ ਪ੍ਰਤੱਖ ਹਨ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਮਹਿਲ ਮਾਤਾ ਗੰਗਾ ਜੀ ਦੇ ਨਾਲ ਸਤਿਗੁਰਾਂ ਦੇ ਆਨੰਦ ਕਾਰਜ ਹੋਏ। ਉਸ ਜ਼ਮਾਨੇ 'ਚ ਰਿਵਾਜ਼ ਹੁੰਦਾ ਸੀ ਕਿ ਲੜਕੀ ਦੀਆਂ ਭੈਣਾਂ ਜਿਹਨਾਂ ਨੂੰ ਆਮ ਤੌਰ 'ਤੇ ਦੁਨਿਆਵੀ ਬੋਲੀ ਸਾਲੀਆਂ ਕਹਿ ਦਿੰਦੇ, ਉਹ ਸਿੱਠਣੀਆਂ ਦਿਆ ਕਰਦੀਆਂ ਸਨ ਅਤੇ ਸਿੱਠਣੀਆਂ ਦੇ ਵਿੱਚ ਛੰਦ ਗਾਉਂਦੇ ਸਨ। ਛੰਦ ਪਰ ਅੱਗੇ ਆਈਏ ਜਾਈਏ ਇੱਦਾਂ, ਫਿਰ ਅੱਗੇ ਕੋਈ ਨਾ ਕੋਈ ਜੋੜ ਲਾ ਕੇ ਅਤੇ ਕੋਈ ਨਾ ਕੋਈ ਗੱਲ ਬਣਾ ਦਿੰਦੀਆਂ ਸੀ। ਉਹ ਕਹਿਣ ਲੱਗੇ ਵੀ ਲੜਕਾ ਵੀ ਛੰਦ ਸੁਣਾਵੇ, ਇੱਕ ਦੂਜੇ ਨੂੰ ਛੰਦ ਸੁਣਾਉਂਦੇ ਹੁੰਦੇ ਸਨ। ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਵਾਰੀ ਆਈ ਅਤੇ ਸਤਿਗੁਰਾਂ ਦੀ ਜੋ ਵੱਡੀ ਸਾਲੀ ਸੀ ਹਰਹਾਂ, ਮਾਤਾ ਗੰਗਾ ਜੀ ਦੀ ਵੱਡੀ ਭੈਣ ਸੀ, ਉਹਦਾ ਨਾਂ ਲੈ ਕੇ ਸਤਿਗੁਰਾਂ ਨੇ ਆਤਮਕ ਉਪਦੇਸ਼, ਭਗਤੀ ਸਿਮਰਨ ਕਰਨੇ ਦਾ, ਰੱਬ ਨਾਲ ਜੁੜਨ ਦਾ ਉਹਨੂੰ ਉਪਦੇਸ਼ ਦਿੱਤਾ। ਇਹ ਪੁਨਹਾ ਛੰਦ ਹੈ ਜਿਹੜਾ ਪਾਤਸ਼ਾਹ ਕਲਗੀਧਰ ਜੀ ਨੇ ਵੀ ਚੰਡੀ ਚਰਿੱਤਰ ਦੇ ਵਿੱਚ ਵਰਣਨ ਕੀਤਾ ਹੈ। ਆਇਸ ਅਬ ਜੋ ਹੋਏ ਤੋ ਗ੍ਰੰਥ ਮੈਂ ਤੋ ਮੈਂ ਰਚੋਂ, ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਚਾਲ ਦਸਵੇਂ ਪਾਤਸ਼ਾਹ ਜੀ ਨੇ ਰੱਖੀ ਹੈ, ਅੜਿੱਲ ਦੀ ਚਾਲ ਵੀ ਆਪ ਜੀ ਸੁਣਦੇ ਹੋ, ਉਸੇ ਤਰ੍ਹਾਂ ਦੀ ਇਹਦੀ ਚਾਲ ਹੈ। ਅਖੀਰ ਵਿੱਚ ਅੜਿੱਲ 'ਚ ਹੋ ਆ ਜਾਂਦਾ ਹੈ, ਪੁਨਹਾ ਦੇ ਵਿੱਚ ਵੀ ਹੋ ਆ ਜਾਂਦਾ ਹੈ। ਗੁਰੂ ਸਾਹਿਬ ਨੇ ਇੱਥੇ ਹਰਹਾਂ ਰੱਖ ਲਿਆ ਹੈ, ਇਸ ਕਰਕੇ ਭਾਈ ਕਾਨ ਸਿੰਘ ਜੀ ਨਾਭਾ ਨੇ ਹਰਹਾਂ ਛੰਦ ਵੀ ਇਹਨੂੰ ਕਿਹਾ ਹੈ। ਇਹਦੇ ਹੋਰ ਵੀ ਨਾਮ ਕਥਨ ਕੀਤੇ ਹਨ। ਸੋ ਸਤਿਗੁਰੂ ਮਹਾਰਾਜ ਇਸ ਛੰਦ ਦੇ ਵਿੱਚ ਬਾਣੀ ਉਚਾਰਨ ਕਰਕੇ ਜਗਿਆਸੂ ਰੂਪ ਜੀਵ ਰੂਪੀ ਇਸਤਰੀ ਨੂੰ ਪਤੀ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਨਾਲ ਜੁੜਨ ਦਾ ਜੁਗਤੀ ਤਰੀਕਾ ਢੰਗ ਦੱਸ ਰਹੇ ਹਨ। ਆਓ ਸਰਵਣ ਕਰੀਏ।